ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਣ, ਸਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ ਰਹਾਉ। ਜੋ ਮੰਗੇ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੂਹੂ ਤੇ ਛੂਟੇ, ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਤਸੰਗ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਮੂਲ ਮੰਤਰ ਗੁਰਮੰਤਰ ਦੇ ਜਾਪ ਕਰਨ ਤੋਂ ਉਪਰੰਤ ਜੋ ਗੁਰਸਿੱਖ ਦੇ ਜੀਵਨ ਦੀ ਬੁਨਿਆਦ ਹੈ, ਜੋ ਗੁਰੂ ਮਹਾਰਾਜ ਜੀ ਨੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਵਾਸਤੇ ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਹੁਕਮ ਕੀਤਾ, ਸੋ ਸੰਗਤੀ ਰੂਪ ਵਿੱਚ ਨਿਤਨੇਮ ਦੀਆਂ ਹਾਜ਼ਰੀਆਂ ਭਰੀਆਂ, ਗੁਰੂ ਕੀ ਬਾਣੀ ਦਾ ਕੀਰਤਨ ਬੜੇ ਪਿਆਰ ਵਿੱਚ ਭੇਜ ਕਰਕੇ ਗੁਰਮੁਖ ਪਿਆਰਿਆਂ ਨੇ ਆਪਾਂ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਾ ਕੀਤਾ। ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਕਰਨ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ, ਜਿਸ ਦੇ ਵਿੱਚ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਹਰ ਮਨੁੱਖ ਦੀ ਚਾਹਨ ਹੈ, ਜੋ ਹਰ ਮਨੁੱਖ ਦੀ ਲਾਲਸਾ ਹੈ, ਜੋ ਹਰ ਮਨੁੱਖ ਦੀ ਭਾਵਨਾ ਹੈ, ਉਸ ਨੂੰ ਦਰਸਾ ਕੇ ਉਸ ਦੀ ਪੂਰਤੀ ਦਾ ਸਾਧਨ ਦੱਸਣਾ ਕੀਤਾ। ਸਾਡੇ ਮਨ ਦੀ ਇੱਛਾ, ਸਾਡੇ ਸਾਰਿਆਂ ਦੀਆਂ ਮੰਗਾਂ ਕੀ ਹਨ ਕਿ ਸਾਨੂੰ ਸਦੀਵੀ ਸੁੱਖ ਮਿਲੇ, ਸਾਨੂੰ ਸਦੀਵੀ ਸ਼ਾਂਤੀ ਮਿਲੇ, ਸਾਨੂੰ ਸਦੀਵੀ ਖੁਸ਼ੀ ਪ੍ਰਾਪਤ ਹੋਵੇ। ਕੋਈ ਵੀ ਮਨੁੱਖ ਸੰਸਾਰ ਵਿੱਚ ਦੁੱਖ ਨਹੀਂ ਚਾਹੁੰਦਾ, ਔਰ ਸੁੱਖ ਅਤੇ ਸ਼ਾਂਤੀ ਦੀ ਭਾਲ ਵਾਸਤੇ ਮਨੁੱਖ ਅਨੇਕ ਪ੍ਰਕਾਰ ਦੇ ਯਤਨ ਕਰਦਾ, ਪਰ ਫਿਰ ਵੀ ਸਦੀਵੀ ਸੁੱਖ ਸਦੀਵੀ ਸ਼ਾਂਤੀ ਇਸ ਨੂੰ ਪ੍ਰਾਪਤ ਨਹੀਂ ਹੁੰਦੀ। ਸਗੋਂ ਹੁੰਦਾ ਕੀ ਆ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ ਦੀ ਸੱਚਾਈ ਵਰਤ ਜਾਂਦੀ ਹੈ। ਜਿਨ੍ਹਾਂ ਵਸਤੂਆਂ ਵਿੱਚੋਂ ਮਨੁੱਖ ਸੁੱਖ ਭਾਲਦਾ, ਸੁੱਖ ਪ੍ਰਾਪਤ ਤਾਂ ਕੀ ਹੋਣਾ, ਸਗੋਂ ਪਰੇਸ਼ਾਨੀ ਹੀ ਪੱਲੇ ਪੈਂਦੀ ਹੈ। ਅਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਉਹ ਟੋਡੀ ਰਾਗ ਵਿੱਚ ਸਾਨੂੰ ਪਾਵਨ ਪਵਿੱਤਰ ਉਪਦੇਸ਼ ਅਗਵਾਈ ਬਖਸ਼ਿਸ਼ ਕੀਤੀ ਹੈ। ਉਸ ਦੇ ਵਿੱਚ ਸਤਿਗੁਰਾਂ ਨੇ ਸਦੀਵੀ ਸੁੱਖ ਦੀ ਪ੍ਰਾਪਤੀ ਦਾ ਸਾਧਨ ਦਰਸਾਉਣਾ ਕੀਤਾ, ਆਰੰਭ ਵਿੱਚ ਵੀ ਅਤੇ ਆਖਰੀ ਪੰਕਤੀਆਂ ਵਿੱਚ ਵੀ ਫਰਮਾਨ ਕੀਤਾ, ਅਵਨਾਸੀ ਅਵਨਾਸੀ ਖੇਮ ਚਾਹੇ ਜੇ ਨਾਨਕ। ਅਵਨਾਸੀ ਦਾ ਭਾਵ ਜਿਹਦਾ ਕਦੀ ਨਾਸ਼ ਨਾ ਹੋਵੇ, ਖੇਮ ਦਾ ਭਾਵ ਖੁਸ਼ੀ। ਇਹ ਮਨੁੱਖ ਜਿਸ ਦੀ ਵੀ ਜੋ ਕਦੀ ਵੀ ਨਾਸ਼ ਨਾ ਹੋਣ ਵਾਲੀ ਪ੍ਰਸੰਨਤਾ ਹੈ, ਖੁਸ਼ੀ ਹੈ, ਆਨੰਦ ਹੈ, ਖੇੜਾ ਹੈ, ਜੇ ਤੈਨੂੰ ਪ੍ਰਾਪਤ ਕਰਨਾ ਕਰਨ ਦੀ ਚਾਹਨ ਹੈ ਤਾਂ ਇੱਕੋ ਇੱਕ ਸਾਧਨ ਹੈ, ਉਹ ਸਾਧਨ ਹੈ ਸਦਾ ਸਿਮਰ ਨਾਰਾਇਣ। ਹਰ ਸਮੇਂ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ, ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰ, ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਆਪਣੇ ਜੀਵਨ ਨੂੰ ਸਮਰਪਿਤ ਕਰਦੇ, ਤੈਨੂੰ ਸਦੀਵੀ ਖੇੜਾ, ਸਦੀਵੀ ਸੁੱਖ, ਸਦੀਵੀ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਔਰ ਇਸ ਦਾ ਆਰੰਭ ਕਿੱਥੋਂ ਕਰਨਾ ਹੈ, ਸਤਿਗੁਰੂ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ ਹੈ, ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਣ। ਰਸਨਾ ਦੁਆਰਾ ਪਰਮੇਸ਼ੁਰ ਕਾਲ ਪੁਰਖ ਵਾਹਿਗੁਰੂ ਜੋ ਸਾਰੇ ਨਿਤ ਦਾ ਭਾਵ ਹੈ, ਖਜ਼ਾਨਿਆਂ ਦਾ ਮਾਲਕ ਹੈ, ਜੋ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਐਸੇ ਪ੍ਰਭੂ ਪਰਮੇਸ਼ੁਰ ਕਾਲ ਪੁਰਖ ਵਾਹਿਗੁਰੂ ਦੇ ਗੁਣ ਇਸ ਰਸਨਾ ਦੇ ਨਾਲ ਗਾਉਣੇ ਹੈ। ਇਸ ਰਸਨਾ ਦੇ ਨਾਲ ਉਸ ਪ੍ਰਭੂ ਦੀ ਆਰਾਧਨਾ ਕਰਨੀ ਹੈ। ਇਸ ਰਸਨਾ ਦੇ ਨਾਲ ਉਸ ਪਰਮੇਸ਼ੁਰ ਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ। ਔਰ ਜਿਹੜੀ ਰਸਨਾ ਗੁਰੂ ਦੇ ਦੱਸੇ ਹੋਏ ਇਸ ਕਾਰਜ ਨੂੰ ਕਰਦੀ ਹੈ, ਉਸ ਨੂੰ ਗੁਰੂ ਮਹਾਰਾਜ ਨੇ ਬਹੁਤ ਵੱਡੀ ਮਹਾਨਤਾ ਵੀ ਦਿੱਤੀ ਹੈ ਕਿ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਗੋਬਿੰਦ ਕੇਰੇ ਰਾਮ। ਜਿਹੜੇ ਗੋਬਿੰਦ ਦੇ ਰਸਨਾ ਗੁਣ ਗਾਉਂਦੀ ਹੈ, ਸਤਿਗੁਰੂ ਕਹਿੰਦੇ ਉਹ ਧਨਤਾ ਦੀ ਧਨਤਾ ਦੇ ਯੋਗ ਹੈ। ਪਰ ਜਿਸ ਰਸਨਾ ਦੇ ਨਾਲ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਏ ਜਾਂਦੇ, ਪ੍ਰਭੂ ਦਾ ਨਾਮ ਨਹੀਂ ਜਪਿਆ ਜਾਂਦਾ, ਉਹਦੇ ਪ੍ਰਤੀ ਵੀ ਸਤਿਗੁਰਾਂ ਨੇ ਬਾਣੀ ਵਿੱਚ ਫਤਵਾ ਦਿੱਤਾ, ਸਾ ਜੇ ਵਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਪ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਔਰ ਇਸ ਰਸਨਾ ਦੇ ਨਾਲ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਆਤਮਕ ਪੈਂਡਾ ਤੈਅ ਕਰਦਾ। ਤਾਂ ਆਦਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀਆਂ ਜੋ ਪੌੜੀਆਂ ਹਨ ਉਹਨਾਂ ਵਿੱਚ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਕੇ ਸਾਨੂੰ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਹੈ ਕਿ ਹੇ ਮਾਲਕ ਕਿਰਪਾ ਕਰ, ਮੇਰੇ ਪਾਸ ਇੱਕ ਜੀਵ ਹੈ, ਤੁਹਾਡੇ ਗੁਣ ਬਹੁਤ ਹਨ, ਮੈਂ ਇੱਕ ਰਸਨਾ ਦੇ ਨਾਲ ਤੁਹਾਡੇ ਸਾਰੇ ਗੁਣਾਂ ਦਾ ਵਰਣਨ ਨਹੀਂ ਕਰ ਸਕਦਾ, ਨਾ ਮੈਂ ਇੰਨਾ ਸਿਮਰਨ ਕਰ ਸਕਦਾ ਕਿ ਤੁਹਾਡੇ ਵਿੱਚ ਛੇਤੀ ਮੇਰੀ ਸਮਾਈ ਹੋ ਸਕੇ। ਇਸ ਕਰਕੇ ਜੇ ਤਰੁੱਠੇ ਹੋ, ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਇੱਕ ਜੀਵ ਤੋਂ ਮੇਰੀਆਂ ਲੱਖਾਂ ਜੀਵਾਂ ਕਰ ਦਿਓ, ਲੱਖਾਂ ਤੋਂ ਵੀ 20 ਲੱਖ ਕਰ ਦਿਓ। ਇਹਨਾਂ 20 ਲੱਖ ਜੀਵਾਂ ਦੇ ਨਾਲ ਮੁੜ ਮੁੜ ਕੇ ਮੈਂ ਤੁਹਾਡੇ ਨਾਮ ਦੇ ਆਰਾਧਨਾ ਕਰਾਂ, ਤੁਹਾਡੇ ਗੁਣਾਂ ਨੂੰ ਗਾਉਣਾ ਕਰਾਂ, ਔਰ ਇਸ ਮਾਰਗ ਉੱਤੇ ਚੱਲ ਕਰਕੇ ਮੈਂ ਤੁਹਾਡੇ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ, ਤੁਹਾਡੇ ਸਰੂਪ ਦੇ ਵਿੱਚ ਅਭੇਦ ਹੋ ਜਾਵਾਂ। ਇਹ ਰਸਤਾ ਹੈ ਰਸਨਾ ਦੁਆਰਾ ਪ੍ਰਭੂ ਦੇ ਨਾਮ ਜਪ ਕੇ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦਾ। ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਇਹ ਤਰਾਹੇ ਇਹ ਹੈ ਰਸਤਾ ਪਤ ਪਵੜੀਆਂ ਚੜੀਆ ਹੋਏ ਅਕੀਸ। ਪਤ ਦਾ ਭਾਵ ਪਤੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦਤਾ ਪ੍ਰਾਪਤ ਕਰਨ ਦਾ। ਜਿਹੜਾ ਇਹ ਨਾਮ ਜਪ ਦੀਆਂ ਨਾਮ ਸਿਮਰਨ ਦੀਆਂ ਪੌੜੀਆਂ ਚੜ੍ਹਦਾ, ਭਾਵ ਨਾਮ ਸਿਮਰਨ ਦਾ ਧਾਰਨੀ ਬਣ ਜਾਂਦਾ, ਅਤੇ ਫਿਰ ਸਤਿਗੁਰੂ ਕਹਿੰਦੇ ਇੱਕ ਈਸ਼ਵਰ ਦਾ ਰੂਪ ਬਣ ਜਾਂਦਾ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਕੀ ਮਿਲਦਾ। ਸਤਿਗੁਰੂ ਨੇ ਬਾਣੀ ਵਿੱਚ ਸੰਕੇਤ ਦਿੱਤੇ ਆ ਕਿ ਉਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਪ੍ਰਭੂ ਦੇ ਗੁਣ ਗਾਉਣ ਦੇ ਨਾਲ ਆਤਮਾ ਪਵਿੱਤਰ ਹੋ ਜਾਂਦੀ ਹੈ। ਜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਦੀ ਖੇਡ ਵਰਤੀ ਹੋਈ ਹੈ, ਇਹ ਖਤਮ ਹੋ ਜਾਂਦੀ ਹੈ, ਕਿਉਂਕਿ ਪ੍ਰਭੂ ਦੇ ਗੁਣਾਂ ਗਾਉਣ ਦੇ ਵਿੱਚ ਬਹੁਤ ਵੱਡੀ ਬਰਕਤ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਪਰਮੇਸ਼ੁਰ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਰਾ ਸੰਸਾਰ ਵੀ ਉਹਨੂੰ ਵੱਡਾ ਕਹਿਣ ਲੱਗ ਜਾਵੇ, ਉਹਦੇ ਗੁਣ ਗਾਵੇ, ਗੁਣ ਗਾਉਣ ਦੇ ਨਾਲ ਉਹਦੀ ਵਡਿਆਈ ਕਰਨ ਦੇ ਨਾਲ, ਉਹਨੂੰ ਵੱਡਾ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਜੇ ਉਹਨੂੰ ਸਾਰੇ ਮਾੜਾ ਕਹਿਣ ਲੱਗ ਜਾਣ, ਅਨੇਕ ਪ੍ਰਕਾਰ ਦੇ ਭੱਦੇ ਸ਼ਬਦ ਉਸ ਪ੍ਰਥਾਏ ਪ੍ਰਭੂ ਦੇ ਪ੍ਰਤੀ ਬੋਲਣਾ ਕਰਨ, ਉਹਦੇ ਵਿੱਚ ਕੋਈ ਨਿਗੂਣਤਾ ਜਾਂ ਢਹਿੰਦੀ ਕਲਾ ਨਹੀਂ ਆ ਜਾਂਦੀ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਫਿਰ ਉਹਦੇ ਗੁਣ ਕਿਉਂ ਗਾਉਣੇ ਆ, ਉਹਦਾ ਸਿਮਰਨ ਕਿਉਂ ਗਾਉਣ ਕਰਨਾ ਹੈ। ਕਿਉਂਕਿ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਆਤਮਾ ਸਵੱਛ ਹੁੰਦੀ ਹੈ, ਆਤਮਾ ਪਵਿੱਤਰ ਹੁੰਦੀ ਹੈ। ਸਿਮਰਨ ਕਰਨ ਦੇ ਨਾਲ ਮਨ ਜਿਹੜਾ ਇਹ ਬਿਲਕੁਲ ਸ਼ੀਤਲ ਹੋ ਜਾਂਦਾ ਹੈ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਔਰ ਸਿਮਰਨ ਕਰਦਿਆਂ ਕਰਦਿਆਂ, ਗੁਣ ਗਾਉਂਦਿਆਂ ਗਾਉਂਦਿਆਂ, ਇੱਕ ਦਿਨ ਗੁਣ ਕਹਿ ਗੁਣੀ ਸਮਾਵਣਿਆ, ਗੁਣੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਇਹ ਜੀਵ ਆਤਮਾ ਸਮਾ ਜਾਂਦੀ ਆ। ਕਿਉਂਕਿ ਕੁਦਰਤ ਦਾ ਇੱਕ ਨੇਮ ਹੈ ਜੋ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ, ਜੈਸਾ ਸੇਵੇ ਤੈਸਾ ਹੋਵੇ। ਜਿਹਦੀ ਕੋਈ ਆਰਾਧਨਾ ਕਰਦਾ, ਜਿਹਨੂੰ ਕੋਈ ਯਾਦ ਕਰਦਾ, ਸਮਾਂ ਪਾ ਕੇ ਉਹਦੇ ਵਿੱਚ ਹੀ ਉਹਦਾ ਰੂਪ ਹੀ ਬਣ ਕੇ ਉਹਦਾ ਹੀ ਸਰੂਪ ਬਣ ਜਾਂਦਾ। ਤਾਂ ਆਦਿ ਚੌਥੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਜੋ ਸੋਦਰ ਦੇ ਸਮੇਂ ਆਪਾਂ ਪੜ੍ਹਦੇ ਹਾਂ ਹੁਕਮ ਕੀਤਾ, ਇਸ ਅਟਲ ਸੱਚਾਈ ਨੂੰ ਵਰਣਨ ਕੀਤਾ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਉਹ ਆਤਮਾ ਸਮਾ ਜਾਂਦੀ ਹੈ, ਔਰ ਜਿਹੜਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਸੁੱਖ ਦਾ ਸੋਮਾ ਹੈ, ਸ਼ਾਂਤੀ ਦੇਣ ਵਾਲਾ ਹੈ ਔਰ ਸਹਿਜ ਅਵਸਥਾ ਦਾ ਮਾਲਕ ਹੈ, ਸਤਿਗੁਰੂ ਕਹਿੰਦੇ ਹੈ ਉਹਦੇ ਵਿੱਚ ਸਮਾਉਣ ਦੇ ਨਾਲ ਕੀ ਕੁਛ ਮਿਲਦਾ ਹੈ। ਸਤਿਗੁਰੂ ਕਹਿੰਦੇ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਪਲਾਇਣ ਦਾ ਭਾਵ ਚਲੇ ਜਾਂਦੇ, ਖਤਮ ਹੋ ਜਾਂਦੇ ਆ, ਸਾਰੇ ਦੁੱਖ ਮਨੁੱਖ ਦੇ ਦੂਰ ਹੋ ਜਾਂਦੇ ਆ, ਮਨੁੱਖ ਨੂੰ ਸ਼ਾਂਤੀ ਮਿਲ ਜਾਂਦੀ ਆ ਔਰ ਸਹਿਜ ਅਵਸਥਾ ਮਿਲ ਜਾਂਦੀ ਆ। ਰਹਿਸ ਦਾ ਭਾਵ ਖੁਸ਼ੀ ਆਨੰਦ ਪ੍ਰਾਪਤ ਹੋ ਜਾਂਦਾ। ਇਹ ਦਾਤਾਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦੁਆਰਾ ਪ੍ਰਾਪਤ ਹੁੰਦੀਆਂ ਹਨ। ਰਹਾਓ ਇੱਥੇ ਵਸ ਨਹੀਂ, ਸਤਿਗੁਰੂ ਕਹਿੰਦੇ ਗੁਣ ਗਾਉਣ ਦੇ ਨਾਲ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਜੋ ਵੀ ਤੁਸੀਂ ਮੰਗੋਗੇ, ਜੋ ਵੀ ਤੁਹਾਡੇ ਮਨ ਦੀ ਚਾਹਨਾ ਹੈ, ਉਹ ਹੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ, ਕਿਉਂਕਿ ਪਰਮੇਸ਼ੁਰ ਦੇ ਨਾਮ ਦੇ ਵਿੱਚ ਬਰਕਤ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇਸ ਕਰਕੇ ਸਤਿਗੁਰੂ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਫਲ ਕੀ ਮਿਲਦਾ? ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਜੈ ਹਰ ਸਿਮਰਨ ਭਇਆ ਤੈ ਉਪਾਤ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਇਸ ਸੰਸਾਰ ਭੋਜਲ ਤੋਂ ਜੀਵ ਆਤਮਾ ਦਾ ਨਿਸਤਾਰਾ ਹੋ ਜਾਂਦਾ। ਸਤਿਗੁਰੂ ਕਹਿੰਦੇ ਜਿੱਥੇ ਨਿਸਤਾਰਾ ਹੋ ਜਾਂਦਾ, ਆਵਾਗਾਉਣ ਦਾ ਚੱਕਰ ਜੋ ਹੈ ਮਨੁੱਖ ਦੀ ਆਤਮਾ ਦੇ ਗਲ ਵਿੱਚ ਪਿਆ ਹੋਇਆ, ਉਹ ਵੀ ਇਸ ਦੇ ਗਲੋਂ ਲਹਿ ਜਾਂਦਾ। ਜਨਮ ਮਰਨ ਦੂਹੂ ਤੇ ਛੂਟੇ ਭਵ ਜਲ ਜਗਤ ਤਰਾਇਣ। ਜੰਮਣ ਅਤੇ ਮਰਨ ਦਾ ਜਿਹੜਾ ਦੁੱਖ ਹੈ ਇਹ ਬਹੁਤ ਵੱਡਾ। ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ, ਭਗਤ ਜਾਨਾਂ ਨੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਕੋਈ ਵਸਤੂ ਨਹੀਂ ਮੰਗੀ, ਨਾ ਕੋਈ ਆਪਣੀ ਇੱਛਾ ਹੀ ਜ਼ਾਹਰ ਕੀਤੀ ਹੈ, ਸਗੋਂ ਇੱਥੋਂ ਤੱਕ ਬੇਪਰਵਾਹੀ ਦਰਸਾਉਣਾ ਕੀਤੀ ਹੈ ਕਿ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਪਰ ਇੱਕ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਕਰਕੇ ਭਗਤ ਜਨਾਂ ਨੇ ਇਹ ਜੰਮਣ ਮਰਨ ਦੇ ਦੁੱਖ ਤੋਂ ਛੁਟਕਾਰਾ ਮੰਗਣਾ ਕੀਤਾ ਅਤੇ ਅਰਦਾਸ ਕੀਤੀ ਆ, ਹੇ ਮਾਲਕ, ਤੁਸੀਂ ਸੰਸਾਰ ਦੀਆਂ ਬੇਨਤੀਆਂ ਸਰਵਣ ਕਰਕੇ ਸੰਸਾਰ ਦੇ ਅਨੇਕਾਂ ਦੁੱਖ ਦੂਰ ਕਰਦੇ ਹੋ, ਸਾਡਾ ਇੱਕ ਹੀ ਦੁੱਖ ਦੂਰ ਕਰਦੇ ਹੋ। ਉਹ ਕਿਹੜਾ ਦੁੱਖ? ਜਿਹੜਾ ਭਗਤਾਂ ਨੇ ਵੀ ਇਸ ਦੁੱਖ ਤੋਂ ਛੁਟਕਾਰਾ ਮੰਗਣਾ ਕੀਤਾ, ਉਹ ਹੈ ਜੰਮਣ ਅਤੇ ਮਰਨ ਦਾ ਦੁੱਖ। ਬਾਬਾ ਕਬੀਰ ਜੀ ਨੇ ਫਰਮਾਨ ਕੀਤਾ, ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੂ ਮੇਰਾ, ਅਗਨ ਦਹੈ ਹਰ ਗਰਭ ਬਸੇਰਾ। ਇਹ ਮਰਨ ਦਾ ਦੁੱਖ ਹੈ, ਇਸੇ ਪ੍ਰਕਾਰ ਮਾਤਾ ਦੇ ਗਰਭ ਵਿੱਚ ਜਨਮ ਲੈਣ ਦਾ ਜਿਹੜਾ ਦੁੱਖ ਹੈ, ਇਹ ਸਾਡਾ ਦੁੱਖ ਕਿਰਪਾ ਕਰਕੇ ਦੂਰ ਕਰ ਦਿਓ। ਸਤਿਗੁਰਾਂ ਨੇ ਵੀ ਬਾਣੀ ਵਿੱਚ ਫਰਮਾਨ ਕੀਤਾ ਕਿ ਜੰਮਣ ਮਰਨ ਵੱਡਾ ਬੇਛੋੜਾ, ਬਿਨਸੇ ਜਗ ਸਵਾਏ। ਇੱਕ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਕਹਿੰਦੇ ਜੰਮਣ ਮਰਨ ਦੇ ਵਿਛੋੜੇ ਦੇ ਸਾਰੇ ਦੁੱਖ ਜਿਹੜੇ ਆ, ਇਹ ਪ੍ਰਭੂ ਦਾ ਨਾਮ ਜਪਣ ਦੇ ਨਾਲ ਖਤਮ ਹੋ ਜਾਂਦੇ ਆ, ਦੂਰ ਹੋ ਜਾਂਦੇ ਆ। ਆਖਰੀ ਪੰਕਤੀਆਂ ਵਿੱਚ ਗੁਰਦੇਵ ਜੀ ਨੇ ਫਰਮਾਨ ਕੀਤਾ, ਕਹਿੰਦੇ ਖੋਜਤ ਖੋਜਤ ਤੱਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਕਹਿੰਦੇ ਬੜੀ ਖੋਜ ਕੀਤੀ ਹੈ, ਧਰਮ ਗ੍ਰੰਥਾਂ ਨੂੰ ਸੋਧਣਾ ਕੀਤਾ ਔਰ ਅਨੇਕ ਪ੍ਰਕਾਰ ਦੇ ਜਿਹੜੇ ਭਗਤ ਜਨ ਹਨ ਉਹਨਾਂ ਨੂੰ ਵੀ ਪੁੱਛ ਕੇ ਵੇਖ ਲਵੋ। ਦੋ ਚੀਜ਼ਾਂ ਦੇ ਨਾਲ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚੋਂ ਇਹ ਦਾਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਉਹ ਕਿਹੜੀਆਂ ਹਨ ਤੱਤ ਦੀ ਗੱਲ? ਇੱਕ ਤਾਂ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਹਮੇਸ਼ਾ ਦਾਸ ਬਣ ਜਾਣਾ ਚਾਹੀਦਾ, ਹਉ ਹੰਗਤਾ ਦਾ ਤਿਆਗ ਕਰਕੇ ਪ੍ਰਭੂ ਪਰਾਇਣ ਹੋ ਜਾਣਾ ਚਾਹੀਦਾ। ਪ੍ਰਾਣੀ ਦਾ ਪ੍ਰਾਇਣ ਦਾ ਭਾਵ ਹੈ ਅਨਕੰਡੀਸ਼ਨਲ ਸਰੈਂਡਰ ਕਰ ਦੇਣਾ ਚਾਹੀਦਾ ਪ੍ਰਭੂ ਦੇ ਚਰਨਾਂ ਵਿੱਚ। ਜਦ ਹੀ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਕੇਤ ਦਿੱਤਾ ਕਿ ਜੇ ਸਦੀਵੀ ਸੁੱਖ ਚਾਹੁੰਦੇ ਹੋ ਹਮੇਸ਼ਾ ਵਾਸਤੇ ਰਾਮ ਦੀ ਸ਼ਰਨ ਵਿੱਚ ਆ ਜਾਣਾ ਚਾਹੀਦਾ, ਔਰ ਜਿਹੜਾ ਰਾਮ ਦੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਸ਼ਾਂਤੀ ਸੁੱਖ ਅਤੇ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਂਦੀਆਂ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਗੁਰੂ ਦੇ ਪ੍ਰਭੂ ਦੇ ਚਰਨਾਂ ਵਿੱਚ ਆਪਾ ਪ੍ਰਾਇਣ ਕਰਦੇ ਆਪਾ ਭਾਵ ਛੱਡ ਕਰਕੇ ਪ੍ਰਭੂ ਦੀ ਸ਼ਰਨ ਨੂੰ ਗ੍ਰਹਿਣ ਕਰ ਲੈ ਅਤੇ ਸਤਿਗੁਰੂ ਫਿਰ ਫਰਮਾਨ ਕਰਦੇ ਆ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਇਹ ਜਗਿਆਸੂ ਇਹ ਗੁਰੂ ਕੇ ਸਿੱਖ ਇਹ ਗੁਰਮੁਖ ਜਨੋ ਜੇ ਨਾਸ਼ ਤੋਂ ਰਹਿਤ ਖੇੜਾ ਚਾਹੁੰਦੇ ਹੋ ਜੇ ਅਵਨਾਸੀ ਖੇਮ ਖੁਸ਼ੀ ਚਾਹੁੰਦੇ ਹੋ ਫਿਰ ਕੀ ਕਰੋ ਸਦਾ ਸਿਮਰ ਨਾਰਾਇਣ। ਕੋਈ ਇੱਕ ਵਾਰੀ ਦੋ ਚਾਰ ਵਾਰੀ ਸਿਮਰਨ ਕਰਕੇ ਛੱਡ ਨਹੀਂ ਜਾਣਾ। ਸਦਾ ਵਾਸਤੇ ਊਠਤ ਬੈਠਤ ਸੋਭ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ। ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਦੇ ਧਾਰਨੀ ਬਣ ਜਾਵੋ। ਫਿਰ ਤਾਂ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਜਦੋਂ ਇਸ ਮਾਰਗ ਦੇ ਧਾਰਨੀ ਬਣੋਗੇ ਸਾਰੀਆਂ ਚਿੰਤਾ ਝੋਰੇ ਖਤਮ ਹੋ ਜਾਣਗੇ ਔਰ ਪ੍ਰਭੂ ਦੇ ਵਿੱਚ ਤੁਹਾਨੂੰ ਸਮਾਈ ਪ੍ਰਾਪਤ ਹੋ ਜਾਵੇਗੀ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਕੀਤਾ ਕਿ ਬਹਿਰੂਨੀ ਵਸਤੂਆਂ ਵਿੱਚੋਂ ਸ਼ਾਂਤੀ ਨਹੀਂ ਮਿਲ ਸਕਦੀ। ਬਹਿਰੂਨੀ ਪਦਾਰਥਾਂ ਵਿੱਚੋਂ ਜੋ ਸੰਸਾਰ ਦੇ ਹਨ ਸਦੀਵੀ ਸੁੱਖ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਕਿੱਥੋਂ ਆਨੰਦ ਪ੍ਰਾਪਤ ਹੋਣਾ ਹੈ? ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਸੰਸਾਰ ਦੇ ਵਿੱਚ ਈਰਖਾ ਦੁਵੈਸ਼ ਮਾਇਆ ਦੇ ਪ੍ਰਭਾਵ ਦੀ ਕਾਮ ਕਰੋ ਲੋਭ ਮੋਹਕਾਰ ਦੀ ਅਗਨੀ ਵਰਸ ਰਹੀ ਹੈ, ਪਰ ਸਤਿਗੁਰੂ ਕਹਿੰਦੇ ਜੇ ਸ਼ਾਂਤੀ ਲੈਣੀ ਹੈ ਤਾਂ ਫਿਰ ਖੁਨਕ ਦਾ ਭਾਵ ਸ਼ਾਂਤੀ ਦੇਣ ਵਾਲਾ ਖੁਦਾ ਦਾ ਪਰਮੇਸ਼ੁਰ ਦਾ ਨਾਮ ਹੈ। ਬਲ ਤੋਂ ਜਲ ਤੋਂ ਚੌਂ ਤੌਕਿਆ ਗੁਰ ਚੰਦਨ ਸੀਤ ਲਾਇਆ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦੀ ਕਮਾਈ ਕਰਦਾ ਉਸ ਨੂੰ ਸਦੀਵੀ ਸੁੱਖ ਸਦੀਵੀ ਸ਼ਾਂਤੀ ਮਿਲ ਜਾਂਦੀ ਹੈ। ਉਹਦੇ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਦੁੱਖ ਸਾਰੇ ਖਤਮ ਹੋ ਜਾਂਦੇ ਆ, ਚਿੰਤਾ ਝੋਰੇ ਬੁਲਾ ਜਾਂਦੇ ਆ। ਜੋ ਉਹਦੇ ਮਨ ਦੀ ਭਾਵਨਾ ਜੋ ਵੀ ਉਹ ਮੰਗਦਾ ਪ੍ਰਭੂ ਕਿਰਪਾ ਕਰਕੇ ਉਹਦੀ ਝੋਲੀ ਵਿੱਚ ਪਾ ਦਿੰਦਾ, ਕਿਉਂਕਿ ਉਹਦਾ ਬਿਰਧ ਹੈ ਜੋ ਮੰਗੇ ਠਾਕਰੇ ਆਪਣੇ ਅਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁੱਖ 'ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ ਦੀਆਂ ਦਾਤਾਂ ਉਹਨੂੰ ਮਿਲ ਜਾਂਦੀਆਂ। ਗੁਰੂ ਰਹਿਮਤ ਕਰੇ ਜੋ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਅਤੇ ਨਾਲ ਰਸਨਾ ਗੁਣ ਗੋਪਾਲ ਨਿਤ ਗਾਇਣ ਦਾ ਸੰਦੇਸ਼ ਦਿੱਤਾ। ਇਸ ਉਪਦੇਸ਼ ਨੂੰ ਇਸ ਸੰਦੇਸ਼ ਨੂੰ ਇਸ ਪ੍ਰੇਰਣਾ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਜੋ ਇਸ ਮਾਰਗ ਦੇ ਧਾਰਨੀ ਬਣ ਕੇ ਗੁਰੂ ਦੇ ਚਰਨਾਂ ਵਿੱਚੋਂ ਲੋਕ ਪ੍ਰਲੋਕ ਦੀਆਂ ਦਾਤਾਂ ਪ੍ਰਾਪਤ ਕਰਕੇ ਆਪਣਾ ਲੋਕ ਸੁਖੀ ਪ੍ਰਲੋਕ ਸੁਹੇਲਾ ਕਰ ਸਕੀਏ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਤਿਗੁਰਾਂ ਨੇ ਕੀ ਤੱਤ ਦੀ ਗੱਲ ਦੱਸੀ ਹੈ? ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।